दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से ग्रंथाकार भाई करतार सिंह जी क्लास वाले एक ऐसे सिख दी गाथा नूं बयान कर रहे सन जिन्हें के सतगुरां नूं प्रसन्न करन दे वास्ते एक तोता खरीदया। पर तुसी सुन चुके हो कि तोते दी किड्डी वड्डी उस नूं कीमत अदा करनी पई। ग्रंथाकार भाई करतार सिंह जी क्लास वाले ने सारी साखी नूं कविता दे रूप दे विच पेश कीता है। कुछ कविता मैं तुहाडे सामने अर्ज कीतियां सन पर समय दी घाट होण दे कारण साखी पूरी होनी सी सकी। साखी इथों तक पहुंची है कि जदों सिख दी धी नूं ते घरवाली नूं लै के उह सिपाही अपने घर पहुंचे ते उहदी घरवाली ने बड़ियां झाड़ां पाईयां कि तूं बहुत माड़ा कम कीता है। फिर उस वेले मन कंबिया ते दोवां नूं नाल लै के सतगुरां दे चरणां दे विच पहुंचिया सिपाही ते कहिंदा सच्चे पातशाह मैं बहुत वड्डा गुनाह कीता है, किरपा करके मैनूं तुसीं माफ कर दिओ। ग्रंथाकार करतार सिंह जी क्लास वाले लिखते सन पर सतगुरु जी चुप ही रहे ते दूसरे पासे ओदा जिहड़ा सबर दा बन है ना वो टुटदा जांदा है। इथों तक कल कथा पहुंची सी, अज इथों अगे ही मैं प्रारंभ करदा। इधर ए गुजरी सिख पिंजरा लै वल बाग दे कदम उठावदा ए ਉਦੋਂ ਬਾਗ ਨੂੰ ਗੁਰੂ ਜੀ ਜਾ ਰਹੇ ਸਨ ਤੋਤਾ ਲੈ ਖੁਸ਼ੀ ਨਾਲ ਤਾਂਵਦਾ ਏ ਅੱਗੇ ਗੁਰੂ ਜੀ ਨਜ਼ਰ ਨਾ ਕਿਤੇ ਆਏ ਪਾਸ ਮਾਲੀ ਦੇ ਜਾਏ ਪਛਤਾਵਦਾ ਏ ਗਏ ਵਾਟਿਓਂ ਪਰਤ ਕਰਤਾਰ ਸਿੰਘਾ ਇੱਥੇ ਪਹੁੰਚੇ ਨਹੀਂ ਮਾਲੀ ਸੁਣਾਵਦਾ ਏ। ਕਵੀ ਜੀ ਲਿਖਦੇ ਨੇ ਕਿ ਇਧਰ ਤੇ ਇਸ ਤਰੀਕੇ ਦੇ ਨਾਲ ਗੁਜਰੀ ਦੂਸਰੇ ਪਾਸੇ ਪਿੰਜਰਾ ਤੋਤੇ ਵਾਲਾ ਲੈ ਕੇ ਬਾਗ ਦੇ ਵੱਲ ਗਿਆ ਹੈ ਸਿੱਖ ਤੇ ਜਦੋਂ ਬਾਗ ਦੇ ਵਿਚ ਪਹੁੰਚਾ ਤੇ ਸਤਿਗੁਰੂ ਜੀ ਉਥੇ ਨਹੀਂ ਸਨ। ਸੋਚਿਆ ਸੀ ਕਿ ਬਾਗ ਦੇ ਵਿਚ ਗਏ ਹੋਣਗੇ, ਮਾਲੀ ਨੂੰ ਪੁੱਛਿਆ, ਮਾਲੀ ਕਹਿੰਦਾ ਕਿ ਇੱਥੇ ਨਹੀਂ ਪਹੁੰਚੇ। ਸਿੱਖ ਲੈ ਤੋਤਾ ਫਿਰ ਪਿਛਾ ਭੱਜਾ ਬੈਠੇ ਸਤਿਗੁਰੂ ਵਿਚ ਦੀਵਾਨ ਅੱਗੇ ਆਣ ਪਿੰਜਰਾ ਕਦਮਾਂ ਵਿਚ ਤਰਿਆ ਆਇਆ ਹੱਥ ਜੋੜ ਖੜਾ ਨਿਰਮਾਣ ਅੱਗੇ ਅੱਖਾਂ ਖੁੱਲੀਆਂ ਕੰਬ ਸਰੀਰ ਗਿਆ ਸਿੱਖ ਸਾਹਮਣੇ ਖੜਾ ਪਛਾਣ ਅੱਗੇ ਉੱਤਰ ਤਖਤੋਂ ਆਏ ਕਰਤਾਰ ਸਿੰਘਾ ਅੱਖੀ ਨੀਰ ਤੇ ਕਦਮ ਵਧਾਣ ਅੱਗੇ। ਸਤਿਗੁਰਾਂ ਨੇ ਗੌ ਦੇ ਨਾਲ ਦੇਖਿਆ ਸਿੱਖ ਦੇ ਵੱਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਤਖਤ ਨੂੰ ਛੱਡਿਆ ਤੇ ਉਹਦੇ ਵੱਲ ਕਦਮਾਂ ਨੂੰ ਵਧਾਉਂਦੇ ਹੋਏ ਅੱਗੇ ਆ ਗਏ ਨੇ। ਸਤਿਗੁਰਾਂ ਦੀਆਂ ਅੱਖਾਂ ਦੇ ਵਿਚੋਂ प्रेम दा जल वैरे। तेरी तन सिखी, तेरी तन सिखी, तेरी तन सिखी तिन वार गुरजी, मुंह आख के सिख नूं गले लाउंदे रुन्ने अखियां तों जारो जार गुरजी। तू तन परवार वी तन तेरा, मां धी दा करन सतकार गुरजी। कर हद दिखाई करतार सिंगा, करनी उपमा विच दरबार गुरजी। सतगुरां ने तीन वारी बचन कीता, तेरी तन सिखा सिखी है, तू तन है, तेरा परिवार तन है। उन्हां दोवां मावां धीआं दा वी सतगुरां ने बड़ा सत्कार कीता। परचा प्यासी सिख नूं बहुत औखा, पर हो गया पास इम्तिहान विचों। हथ दे के रखिया गुरु पूरे, बेड़ा पार हो गया तूफान विचों। चले बुरे सिपाही दे तीर तिखे, कीती सीना सिख जवान विचों। एहो जिहा नमूना करतार सिंगा, मिले ढूंढिया नहीं जहान विचों। कवि करतार सिंह जी क्लास वाली लिखते ने कि ऐसे सिदकी सिख का जरा नमूना है, वह जेकर दुनिया के विचों लभना होवे ते बड़ी औख दे नाल ही लभदा है। उधर फट सिपाही दे जिगर लगे, झट दौड़ के सिख दे चरण फड़दा। मैनू बख्श लै रब सवारिया तू, मेरा जिगर पै अग दे विच सड़दा। बख्शो इस नू अपने कदम ला के, सिख गुरां अगे झुक अर्ज करदा। ओ वी सिख हो गया करतार सिंगा, पिछे सिख दे भव जलों अंत तरदा। इस तरीके दे नाल कवि जी लिखते ने कि सतगुरां दे चरणां दे विच अर्ज करके सिख ने उस सिपाही नूं भी बख्शा लिया, ते फिर उस दिन तो लैके ओ जिहड़ा सिपाही सी ओ भी सतगुरां दा सेवक बन गया। इस तरीके दे नाल कवि जी ने इस साखी नूं बयान कीता। मैं कल भी अर्ज कीती सी कि कई कई इतिहासकारां ने इस सिख दा नाम भाई हरपाल लिखिया। इस तरीके दे नाल कवि जी ने साखी नूं बयान कीता। एक दिन बैठे सभा लगाए, दूर देश ते दै सिख आए। ग्रंथाकार भाई संतोख सिंह जी लिखते ने, हुण सतगुरु हरगोबिंद सच्चे पातशाह जी कीरतपुर दे विच रह के अपने दिनां नूं बतीत करदे ने। एक दिन सतगुरु जी सभा दे विच बैठे होए सन, दूर इलाके तों दो सिख चल के आए। तेह की संगत लिख अरदास, पहुंचाई सतगुर के पास। ओजरे दूरों चल के दो सिख आए ने, उन्हां दे हथ दे विच एक चिट्ठी सी जिहड़ी के उथों दी संगत ने उन्हां दे हथ पहुंचाई सी सतगुरां दे कोल। कर बंधन तर दीन अगारी, खोल सपठी हकीकत सारी। ओ जिहड़ी चिट्ठी सी उन्हां दोवां ने सतगुरां दे चरणां दे विच अर्पण कर दित्ती। सतगुरां ने चिट्ठी नूं खोल के पढ़िया ते सारी हकीकत तों वार्ता तों सतगुरु जी जाणू होए। श्री सतगुर तुम हो बस प्रेम, पहुंचो सिखण टिग दिओ छेम। जिस चिट्ठी दे विच संगत ने बेनती कीती सी कि हे सतगुरु सच्चे पातशाह जी, तुसी प्रेम दे वस दे विच हो, कृपा करके साडे हित दे वास्ते सानू इत्थे आण के दर्शन दिओ। ए सुबदेश दास गुर केरा, चाहत है यह दर्शन हेरा। चिट्ठी दे विच सतगुरां दे चरणां दे विच बेनती कीती गई सी कि सच्चे पातशाह, ए जिहड़ा साडा सारा इलाका है, ए तुहाडा सेवक है सच्चे पातशाह, तुहाडे दर्शनां नूं असीं सारे ही करना चाहुंदे। अपने घर पावन को करें, रावर के पव पावन पर जदों ही तुहाडे पवित्र चरण कमल साडे घरां दे विच पैणगे ते साडे सारयां दे घर उस वेले पावन ते पवित्र बन जाणगे। सुन सत गुर सिरी मुख मुस्काए देश दूर बोह कित को जाए। नाले ते सतगुरां ने उस चिट्ठी नूं पढ़िया ते नाले जिहड़े दो सिख आए ने उन्हां ने भी इस तरह की बेनती कीती है। सतगुरु जी उन्हां गल्लां नूं पढ़ के ते उन्हां दोवां दीआं गल्लां नूं सुन के मुस्कराए। देश दूर बोह कित को जाए, सतगुरां ने मन दे विच विचारिया कि बड़ा दूर देश है, बड़ी दूर वाट है, किथे जावांगे। बिदी चांद की दिशा निहारा हित भेजण के बाक उचारा। उस वेले सतगुरु हरगोबिंद सच्चे पातशाह जी ने भाई बिदी चंद दे वल देखिया ते मन दे विच इरादा धारण कीता है कि अपनी जगह दे उते असीं भाई बिदी चंद नूं उत्थे भेज दईए। सतगुरां ने कोल बुला के बिदी चंद जी नूं इस तरह हुक्म कीता। तोहे मोहे मैं भेद न कोई पहुंचो तहां सिदक लो जोई। सतगुरु जी बिदी चंद नूं कहिंदे ने, हे भाई बिदी चंद, सारयां दी मंग है कि असीं उत्थे जा के दर्शन लईए। कहिंदे ने तेरे विच ते मेरे विच कोई भेद नहीं है, इस करके मेरी जगह दे उत्ते तू उत्थे जा के दर्शन दे ते सिदक दी परख कर। सब संगत को दर्शन दीजै गुर की कार संवार सो लीजै। भाई बिधि चंद नूं सतगुरु जी कहिंदे ने कि उत्थे जा के तू साडी जगह ते संगतां नूं दर्शन दे ते गुरु घर दी जिन्नी भी उगराही है उस नूं संभाल के लै के। सुन आयस को बिलम न करी चलन हेत मन सायुर तरी। कवि जी लिखते ने कि जदों भाई बिधी चंद नूं सतगुरां ने इस तरह का हुक्म किया, बिधी चंद ने हुक्म नूं प्रवान किया, चलन दे वास्ते अपने इरादे नूं तारण किया। चरण कमल को बंधन करके गमन्यो बिधी चंद हित धरके। सतगुरां दे चरण कमलां दे उते मत्था रख के बिधी चंद ने नमस्कार कीती है ते फिर हित नूं तारण करके बिधी चंद जी चल पे। इस जगह दे उते कवि जी अपने अध्याय दी समाप्ति करके अगले अध्याय दा प्रारंभ कर देन। अजमत दे सिरी सतगुरु बिदिया दियो पठाए। वाहे गुरु सिरी मंत्र जप पहुंचो मग सह साए। ग्रंथाकार भाई संतोख सिंह जी लिखते ने कि बहुतियां सारियां करामातां दे के भाई बिधी चंद नूं सतगुरां ने तोरिया है। वाहिगुरु नाम दा जाप करदा करदा बड़ी काली दे नाल ही ओह बिधी चंद चलिया जा रहा।
पूरब दखण सांध जे है अगन कोण में से नर रह।
कवि जी लिखते ने कि पूर्व ते दखण दी जिथे संधि हुंदी है पाव के दोवां दा जिथे मिलाप हुंदा है अगन कोण में से नर रह। अगन कोण दे विच ओ इलाका सी जिथे के बिधी चंद ने पहुंचना सी।
तित को अजमत करके जोर जाए पहुंचत पायक ठौर।
कवि संतोख सिंह जी लिखते ने कि पावे इलाका बहुत दूर सी, सफर बहुत ज्यादा लम्मा सी, तामी बिधी चंद जी करामात दे जोर दे नाल बहुत छेती ही उत्थे पहुंच गए।
देओ नगर एक तहां बसंता सुंदर शाह फकीर रहंता।
कवि संतोख सिंह जी लिखते ने कि देव नगर एक रस्ते दे विच नगर वसदा सी, सुंदर शाह फकीर रहंता। उत्थे सुंदर शाह नां दा एक फकीर रहिंदा सी। यूपी दे इलाके दे विच एक नगर है जिसका नाम है देवनगर।
तहां शुष्क तर हेरन करियो बैठ बिधी चंद आनंद धरियो।
ਜਦੋਂ ਦੇਉ ਨਗਰ ਦੇ ਲਾਗੇ ਪਹੁੰਚੇ ਬਿਧੀ ਚੰਦ ਜੀ ਤੇ ਬਾਹਰ ਹੀ ਨਗਰ ਤੋਂ ਇੱਕ ਸੁੱਕਾ ਰੁੱਖ ਸੀ, ਉਸ ਦੇ ਥੱਲੇ ਬਿਧੀ ਚੰਦ ਜੀ ਬੈਠ ਗਏ। ਹਰੇ ਉਹ ਤਪਾਸੋ ਤਤਕਾਲਾ ਪੁਰਜਨ ਪੇਖ ਯਾ ਚੰਬ ਬਿਸਾਲਾ। ਆਰਾਮ ਕਰਨ ਦੇ ਵਾਸਤੇ ਬਿਧੀ ਚੰਦ ਜੀ ਉਸ ਸੁੱਕੇ ਹੋਏ ਰੁੱਖ ਦੇ ਥੱਲੇ ਬੈਠ ਗਏ। ਜਦੋਂ ਹੀ ਬੈਠੇ ਬਿਧੀ ਚੰਦ ਜੀ ਤੇ ਕਵੀ ਜੀ ਲਿਖਦੇ ਨੇ ਕਿ ਸਾਰਾ ਜਿਹੜਾ ਪਹਿਲਾਂ ਸੁੱਕਾ ਹੋਇਆ ਰੁੱਖ ਸੀ ਉਹ ਹਰਿਆ ਹੋ ਗਿਆ। ਲੋਕਾਂ ਨੇ ਜਦੋਂ ਦੇਖਿਆ ਕਿ ਇਸ ਆਦਮੀ ਦੇ ਬੈਠਣ ਦੇ ਨਾਲ ਬੜੇ ਚਿਰਾਂ ਤੋਂ ਸੁੱਕਿਆ ਹੋਇਆ ਰੁੱਖ ਹਰਾ ਹੋ ਗਿਆ ਤੇ ਨਗਰੀ ਦੇ ਜਿਹੜੇ ਮਨੁੱਖ ਸਨ ਬਹੁਤ ਹੀ ਜ਼ਿਆਦਾ ਚਕਰਤ ਹੋਏ, ਹੈਰਾਨ ਹੋਏ। ਆਏ ਸਭਨ ਸੇਵਾ ਬੜ ਕੀਨ ਦੇਖ ਜਨ ਮਹਾਤਮਾ ਚੀਨ। ਲੋਕਾਂ ਨੇ ਬਿਧੀ ਚੰਦ ਜੀ ਦੇ ਆਣ ਕੇ ਚਰਨ ਫੜੇ, ਸੇਵਾ ਕਰਨੀ ਸ਼ੁਰੂ ਕੀਤੀ ਕਿ ਬਹੁਤ ਵੱਡੇ ਮਹਾਤਮਾ ਨੇ ਜਿਨ੍ਹਾਂ ਦੇ ਬੈਠਣ ਦੇ ਨਾਲ ਸੁੱਕਾ ਹੋਇਆ ਰੁੱਖ ਹਰਿਆ ਹੋ ਗਿਆ। ਸੁੰਦਰ ਸ਼ਾਹ ਬਸੈ ਤਹ ਕਾਨਨ ਸੁਣਤ ਪਾਇਓ ਮਹਿਮਾ ਇਹ ਕਾਨਨ। ਕਵੀ ਜੀ ਲਿਖਦੇ ਨੇ ਕਿ ਸੁੰਦਰ ਸ਼ਾਹ ਜਿਹੜਾ ਫਕੀਰ ਸੀ ਉਹ ਕਾਨਨ ਦੇ ਵਿੱਚ ਭਾਵ ਕੇ ਜੰਗਲ ਦੇ ਵਿੱਚ ਰਹਿੰਦਾ ਸੀ। ਕਵੀ ਸੰਤੋਖ ਸਿੰਘ ਜੀ ਨੇ ਬਹੁਤ ਹੀ ਸੁੰਦਰ ਨਮੂਨਾ ਕਵਿਤਾ ਦਾ ਪੇਸ਼ ਕੀਤਾ। ਦੋ ਜਗ੍ਹਾ ਦੇ ਉੱਤੇ ਕਾਨਨ ਸ਼ਬਦ ਦਾ ਪ੍ਰਯੋਗ ਕੀਤਾ, ਦੋਵਾਂ ਜਗ੍ਹਾ ਦੇ ਉੱਤੇ ਅਰਥ ਬਿਲਕੁਲ ਵੱਖਰਾ ਹੈ, ਸ਼ਬਦ ਬਿਲਕੁਲ ਇੱਕ ਹੈ। ਸੁੰਦਰ ਸ਼ਾਹ ਬਸੈ ਤਹ ਕਾਨਨ, ਇੱਥੇ ਕਾਨਨ ਦਾ ਭਾਵ ਹੈ ਕਿ ਸੁੰਦਰ ਸ਼ਾਹ ਫਕੀਰ ਕਾਨਨ ਦੇ ਵਿੱਚ ਜੰਗਲ ਦੇ ਵਿੱਚ ਵਸਦਾ ਸੀ। ਅੱਗੇ ਕਵੀ ਜੀ ਅੱਧੀ ਸਤਰ ਦੇ ਵਿੱਚ ਲਿਖਦੇ ਨੇ, ਸੁਣਤ ਪਾਇਓ ਮਹਿਮਾ ਇਹ ਕਾਨਨ। ਸੁੰਦਰ ਸ਼ਾਹ ਨੇ ਬਿਧੀ ਚੰਦ ਜੀ ਦੀ ਮਹਿਮਾ ਨੂੰ ਕਾਨਨ ਦੇ ਨਾਲ ਭਾਵ ਕੇ ਕੰਨਾਂ ਦੇ ਨਾਲ ਸੁਣਿਆ ਕਿ ਐਸਾ ਇੱਕ ਫਕੀਰ ਲੋਕੀ ਕਹਿੰਦੇ ਨੇ ਆਇਆ ਹੈ ਜਿਹੜਾ ਸੁੱਕੇ ਰੁੱਖ ਦੇ ਥੱਲੇ ਬੈਠਿਆ ਤੇ ਰੁੱਖ ਹਰਿਆ ਹੋ ਗਿਆ।
ਮਹਾਪੁਰਖ ਇੱਕ ਆਵਨ ਕਰਿਓ ਬੈਠਤ ਸ਼ੁਸ਼ਕ ਬ੍ਰਿਛ ਪਾ ਹਰਿਓ।
ਸੁਣਿਆ ਸੁੰਦਰ ਸ਼ਾਹ ਫਕੀਰ ਨੇ ਇੱਕ ਮਹਾਪੁਰਖ ਆਇਆ ਹੈ ਜਿਹਦੇ ਬੈਠਣ ਦੇ ਨਾਲ ਸੁੱਕਾ ਹੋਇਆ ਰੁੱਖ ਹਰਿਆ ਹੋ ਗਿਆ।
ਬਿਸਮਤ ਹੋਏ ਰਨ ਕੋ ਚਾਹ ਕੇ ਹਰੇਕ ਹਕਾਰਿਓ ਪਾਹਾ।
ਸੁਣ ਕੇ ਗੱਲ ਨੂੰ ਸੁੰਦਰ ਸ਼ਾਹ ਬਹੁਤ ਹੈਰਾਨ ਹੋਇਆ ਤੇ ਮਨ ਦੇ ਵਿੱਚ ਚਾਹ ਪੈਦਾ ਹੋਈ ਕਿ ਐਸੇ ਮਹਾਂਪੁਰਖ ਦੇ ਦਰਸ਼ਨ ਕਰਨੇ ਚਾਹੀਦੇ ਨੇ ਜਿਹਦੇ ਬੈਠਣ ਦੇ ਨਾਲ ਰੁੱਖ ਹਰਿਆ ਹੋ ਗਿਆ। ਕੇ ਹਰੇਕ ਹਕਾਰਿਓ ਪਾਹਾ, ਉਸੇ ਵੇਲੇ ਇੱਕ ਸ਼ੇਰ ਨੂੰ ਆਪਣੀ ਅਸਵਾਰੀ ਦੇ ਵਾਸਤੇ ਉਸਨੇ ਕੋਲ ਮੰਗਾਇਆ, ਕਿਉਂਕਿ ਸੁੰਦਰ ਸ਼ਾਹ ਦੇ ਵਿੱਚ ਵੀ ਬੜੀ ਅਜ਼ਮਤ ਸੀ, ਬੜੀ ਕਰਾਮਾਤ ਸੀ, ਉਹ ਅਕਸਰ ਸ਼ੇਰ ਦੀ ਸਵਾਰੀ ਕਰਿਆ ਕਰਦਾ ਸੀ। ਜਿਸ ਤਰ੍ਹਾਂ ਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਹੈ ਕਿ ਦੁਰਗਾ ਦੇਵੀ ਦੀ ਜਿਹੜੀ ਸਵਾਰੀ ਹੈ ਉਹ ਸ਼ੇਰ ਦੀ ਸਵਾਰੀ ਹੈ, ਇਸ ਕਰਕੇ ਸ਼ੇਰਾਂ ਵਾਲੀ ਮਾਤਾ ਵੀ ਆਖਿਆ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਮਹਾਂਪੁਰਖ ਨੂੰ ਭਾਵ ਕੇ ਬਿਧੀ ਚੰਦ ਨੂੰ ਦੇਖਣ ਦੇ ਵਾਸਤੇ ਸੁੰਦਰ ਸ਼ਾਹ ਨੇ ਜਾਣਾ ਸੀ, ਇਸ ਕਰਕੇ ਸਵਾਰੀ ਉਸਨੇ ਮੰਗਵਾਈ, ਸ਼ੇਰ ਦੀ, ਸ਼ੇਰ ਨੂੰ ਕੋਲ ਬੁਲਾਇਆ।
ਹੋਏ ਅਰੂੜ ਬਿਧੀਏ ਟਿਗ ਆਇਓ ਆਪਣੇ ਸ਼ੇਰ ਤੇ ਚਹਿਤ ਡਰਾਇਓ।
ਸ਼ੇਰ ਦੀ ਸਵਾਰੀ ਕਰਕੇ ਬਿਧੀ ਚੰਦ ਜੀ ਦੇ ਕੋਲ ਉਹ ਪਹੁੰਚਿਆ ਹੈ ਸੁੰਦਰ ਸ਼ਾਹ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਆਪਣੇ ਸ਼ੇਰ ਤੇ ਚਹਿਤ ਡਰਾਇਓ, ਆਪਣੇ ਸ਼ੇਰ ਤੋਂ ਬਿਧੀ ਚੰਦ ਨੂੰ ਡਰਾਉਣਾ ਵੀ ਚਾਹੁੰਦਾ।
ਹੋਤੀ ਨਗਰ ਕੀ ਪੀਰ ਵਡੇਰੇ ਕੇ ਹਰ ਭੀਮ ਆਵਤੇ ਹੇਰੇ।
ਜਿਹੜੀ ਲੋਕਾਂ ਦੀ ਭੀੜ ਬਿਧੀ ਚੰਦ ਜੀ ਦੇ ਦੁਆਲੇ ਜੁੜੀ ਹੋਈ ਸੀ ਉਹ ਭੀੜ ਉਸ ਵੇਲੇ ਸਾਰੀ ਦੀ ਸਾਰੀ ਦੌੜ ਗਈ ਜਦੋਂ ਕਿ ਭਿਆਨਕ ਸ਼ੇਰ ਨੂੰ ਆਉਂਦਾ ਹੋਇਆ ਦੇਖਿਆ ਸਮੇਤ ਸੁੰਦਰ ਸ਼ਾਹ ਦੇ।
ਪਾਜੇ ਲੋਕ ਜਾਏ ਪੁਰ ਬਰੇ ਬਿਧੀ ਚਾਂਦੀ ਇੱਕ ਥਿਰਤਾ ਧਰੇ।
ਕਵੀ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਲੋਕ ਭੱਜ ਗਏ, ਆਪੋ ਆਪਣੇ ਘਰਾਂ ਦੇ ਜਾ ਕੇ ਉਹਨਾਂ ਨੇ ਦਰਵਾਜੇ ਬੰਦ ਕਰ ਲਏ, ਪਰ ਦੂਸਰੇ ਪਾਸੇ ਬਿਧੀ ਚੰਦ ਜੀ ਨੇ ਸਥਿਰਤਾ ਨੂੰ ਧਾਰਨ ਕੀਤਾ, ਉਥੋਂ ਰਤਾ ਵੀ ਹਿੱਲੇ ਤੱਕ ਨਾ।
ਸੁੰਦਰ ਸ਼ਾਹ ਨਿਕਟ ਜਾਵ ਆਇਓ ਨਿਜ ਕੇ ਹਰ ਤੇ ਚਹਿਤ ਗਹਾਇਓ।
ਆਪਣੇ ਸ਼ੇਰ ਦੇ ਸਮੇਤ ਸੁੰਦਰ ਸ਼ਾਹ ਬਿਧੀ ਚੰਦ ਜੀ ਦੇ ਕੋਲ ਪਹੁੰਚੇ, ਆਪਣੇ ਸ਼ੇਰ ਤੋਂ ਮਰਵਾਉਣਾ ਚਾਹੁੰਦਾ ਹੈ ਬਿਧੀ ਚੰਦ ਨੂੰ। ਤਬ ਬਿਧੀਏ ਚਖ ਤਾੜ ਬਿਲੋਕਾ, ਆਵਤ ਚਲਿਓ ਤੁਰਤ ਹੀ ਰੋਕਾ। ਜਦੋਂ ਹੀ ਆਪਣਾ ਹਮਲਾ ਕਰਨ ਦੇ ਵਾਸਤੇ ਸ਼ੇਰ ਅੱਗੇ ਵਧਿਆ, ਉਸੇ ਵੇਲੇ ਬਿਧੀ ਚੰਦ ਨੇ ਤਾੜ ਕੇ ਚੰਗੇ ਤਰੀਕੇ ਦੇ ਨਾਲ ਸ਼ੇਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਤਾੜਿਆ, ਤੱਕਿਆ, ਆਵਤ ਚਲਿਓ ਤੁਰਤ ਹੀ ਰੋਕਾ, ਭਾਵ ਕੇ ਅੱਖਾਂ ਦੇ ਦੇਖਣ ਦੇ ਨਾਲ ਹੀ ਸ਼ੇਰ ਆਉਂਦਾ ਹੋਇਆ ਇਕਦਮ ਰੁਕ ਗਿਆ। ਪਾਇਓ ਸਥਾਂ ਬਸਲਾ ਸਮ ਸ਼ੇਰ, ਚਰਨ ਬਦਨ ਹਾਲਤ ਨਹੀਂ ਫੇਰ। ਜਿਸ ਤਰ੍ਹਾਂ ਪੱਥਰ ਦੀ ਮੂਰਤੀ ਬਣ ਜਾਂਦੀ ਹੈ, ਇਸ ਤਰੀਕੇ ਦੇ ਨਾਲ ਪੱਥਰ ਦੀ ਮੂਰਤੀ ਦੀ ਤਰ੍ਹਾਂ ਸ਼ੇਰ ਖਲੋ ਗਿਆ ਹੈ, ਚਰਨ ਬਦਨ ਹਾਲਤ ਨਹੀਂ ਫੇਰ, ਇੱਕ ਕਦਮ ਵੀ ਅੱਗੇ ਸ਼ੇਰ ਨਾ ਚੱਲਿਆ, ਇੱਕ ਪੱਥਰ ਦੀ ਮੂਰਤੀ ਬਣ ਕੇ ਰਹਿ ਗਿਆ। ਨਿਜ ਅਜ਼ਮਤ ਕੋ ਸੁੰਦਰ ਸ਼ਾਹੂ, ਲਾਏ ਰਹਿਓ ਜੇ ਤੱਕ ਸੀ ਪਾਹੂ। ਜਦੋਂ ਸ਼ੇਰ ਤੋਂ ਬਚਾ ਹੋ ਗਿਆ, ਅਜ਼ਮਤ ਦੇ ਜ਼ੋਰ ਦੇ ਨਾਲ ਸੁੰਦਰ ਸ਼ਾਹ ਚਾਹੁੰਦਾ ਹੈ ਕਿ ਮੈਂ ਬਿਧੀ ਚੰਦ ਨੂੰ ਮਾਰ ਦਿਆਂ, ਪਰ ਉਸ ਵੇਲੇ ਉਸ ਦੀ ਕਰਾਮਾਤ ਵੀ ਨਾ ਚੱਲੀ। ਗਰਬ ਸਰਬ ਨਿਜ ਔਰ ਕੋ ਹਰਿਓ, ਬਡੋ ਆਪਣ ਤੇ ਲਖ ਕੇ ਪਰਿਓ। ਇੱਕ ਪਾਸੇ ਸੁੰਦਰ ਸ਼ਾਹ ਫਕੀਰ ਦੀ ਕਰਾਮਾਤ ਸੀ, ਦੂਸਰੇ ਪਾਸੇ ਉਹ ਕਰਾਮਾਤ ਸੀ ਜਿਹੜੀ ਕਰਾਮਾਤ ਸਵੈਮ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਿਧੀ ਚੰਦ ਨੂੰ ਦਿੱਤੀ ਹੈ। ਇਸ ਕਰਕੇ ਸਤਿਗੁਰਾਂ ਦੀ ਕਰਾਮਾਤ ਦੇ ਸਾਹਮਣੇ ਉਸ ਸੁੰਦਰ ਸ਼ਾਹ ਦੀ ਕਰਾਮਾਤ ਨੇ ਕੀ ਜ਼ੋਰ ਦਿਖਾਉਣਾ ਸੀ। ਸਾਰਾ ਹੰਕਾਰ ਮਨ ਦੇ ਵਿੱਚੋਂ ਸੁੰਦਰ ਸ਼ਾਹ ਦੇ ਦੂਰ ਹੋ ਗਿਆ। ਬਡੋ ਆਪ ਤੇ ਲੱਖ ਪਰਿਓ, ਜਾਣ ਲਿਆ ਕਿ ਇਹ ਜਿਹੜਾ ਪੁਰਖ ਹੈ ਨਾ, ਮਹਾਂਪੁਰਖ, ਇਹ ਮੇਰੇ ਤੋਂ ਵੀ ਵੱਡਾ ਕਰਾਮਾਤੀ। ਜਾਏ ਬੰਦਨਾ ਕੀਨ ਅਗਾਰੀ, ਮਹਾਂਪੁਰਖ ਤੁਮ ਹੋ ਤਪ ਭਾਰੀ। ਸੁੰਦਰ ਸ਼ਾਹ ਫਕੀਰ ਬਿਧੀ ਚੰਦ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਡਿੱਗਿਆ, ਨਮਸਕਾਰ ਕੀਤੀ ਤੇ ਅਰਜ ਕਰਦਾ, ਮਹਾਂਪੁਰਖ ਤੁਮ ਹੋ ਤਪ ਭਾਰੀ, ਤੁਸੀਂ ਬਹੁਤ ਵੱਡੇ ਮਹਾਂਪੁਰਖ ਹੋ, ਬਹੁਤ ਵੱਡੇ ਤਪਸਵੀ ਹੋ, ਤੁਹਾਡੇ ਵਿੱਚ ਕਰਾਮਾਤਾਂ ਬਹੁਤੀਆਂ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰੀਕੇ ਦੇ ਨਾਲ ਇਸ ਘਟਨਾ ਨੂੰ ਬਿਆਨ ਕਰਦੇ। ਪੂਰਬ ਦੇਸ ਅੰਦਰ ਦੇਵ ਨਗਰ ਹੈ ਜੀ, ਸੁੰਦਰ ਸ਼ਾਹ ਉਥੇ ਗੁਜ਼ਰਾਨ ਕਰਦਾ। ਚੇਲਾ ਆਖਦੇ ਇਹ ਬੁੱਢਣ ਸ਼ਾਹ ਦਾ ਸੀ, ਸਾਰਾ ਦੇਸ਼ ਉਹਦਾ ਵੱਡਾ ਮਾਣ ਕਰਦਾ। ਯੋਗੀ ਰਾਜ ਵੱਡੇ ਪ੍ਰਤਾਪ ਵਾਲਾ, ਸ਼ੇਰਾਂ ਉੱਤੇ ਸਵਾਰੀ ਪਛਾਣ ਕਰਦਾ। ਸੱਚੇ ਦਿਲੋਂ ਮੁਰੀਦ ਹੋ ਗਿਆ ਹੈ ਸੀ, ਚਰਚਾ ਰੱਖ ਕੇ ਮਿੱਠੀ ਜ਼ਬਾਨ ਕਰਦਾ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਜਿਹੜਾ ਇਹ ਸੁੰਦਰ ਸ਼ਾਹ ਸੀ, ਇਹ ਬੁੱਢਣ ਸ਼ਾਹ ਦਾ ਹੀ ਚੇਲਾ ਸੀ ਜਿਹੜਾ ਸ਼ੇਰ ਦੀ ਸਵਾਰੀ ਕਰਦਾ ਸੀ, ਤੇ ਜਦੋਂ ਦੇਖਿਆ ਭਾਈ ਬਿਧੀ ਚੰਦ ਜੀ ਦੀ ਕਰਾਮਾਤ ਨੂੰ, ਤੇ ਫਿਰ ਸੱਚੇ ਦਿਲ ਤੋਂ ਮੁਰੀਦ ਬਣ ਗਿਆ ਬਿਧੀ ਚੰਦ ਜੀ ਦਾ। ਛਿਮੋ ਅਬ ਗਿਆ ਹਮ ਤੇ ਪਈ, ਕੇ ਹਰ ਕੋ ਅਬ ਦੇਹ ਮੁਕ ਤਈ। ਹੱਥ ਜੋੜ ਕੇ ਸੁੰਦਰ ਸ਼ਾਹ ਨੇ ਬਿਧੀ ਚੰਦ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਅਸੀਂ ਜਿਹੜੀ ਦੋਵੇਂ ਅਵੱਗਿਆ ਕਰ ਚੁੱਕੇ ਹਾਂ, ਭਾਵ ਕੇ ਮੈਂ ਤੇ ਮੇਰਾ ਸ਼ੇਰ, ਸਾਡੀ ਅਵੱਗਿਆ ਨੂੰ ਤੁਸੀਂ ਮਾਫ਼ ਕਰ ਦਿਓ। ਕੇਹਰ ਕੋ ਅਬ ਦੇਹੋ ਮੁਕਤਈ, ਇਹ ਜਿਹੜਾ ਕੇਹਰ ਹੈ, ਇਹ ਜਿਹੜਾ ਸ਼ੇਰ ਹੈ ਨਾ, ਇਸ ਨੂੰ ਤੁਸੀਂ ਹੁਣ ਮੁਕਤੀ ਦੇ ਦਿਓ। ਤਬ ਬਿਧੀਏ ਕਰ ਜਤਨ ਗਹੀਰ, ਵਾਹਿਗੁਰੂ ਕੈ ਛਿਰਕਿਓ ਨੀਰ। ਉਸੇ ਵੇਲੇ ਭਾਈ ਬਿਧੀ ਚੰਦ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ, ਵਾਹਿਗੁਰੂ ਨਾਮ ਦਾ ਜਾਪ ਕਰਕੇ ਉਸ ਸ਼ੇਰ ਦੇ ਉੱਤੇ ਪਾਣੀ ਦਾ ਛੱਟਾ ਦਿੱਤਾ। ਸੁੰਦਰ ਸ਼ਾਹ ਕਰਿਓ ਜਬ ਕਹਿਓ, ਪ੍ਰਾਣ ਅੰਤ ਕੇ ਹਰ ਤਬ ਲਹਿਓ। ਸੁੰਦਰ ਸ਼ਾਹ ਨੇ ਜਦੋਂ ਬੇਨਤੀ ਕੀਤੀ ਤੇ ਬਿਧੀ ਚੰਦ ਨੇ ਇਸ ਤਰ੍ਹਾਂ ਦਾ ਕੰਮ ਕੀਤਾ, ਜਦੋਂ ਹੀ ਪਾਣੀ ਪਿਆ ਸ਼ੇਰ ਦੇ ਉੱਤੇ, ਉਸੇ ਵੇਲੇ ਸ਼ੇਰ ਦੇ ਪ੍ਰਾਣ ਨਿਕਲ ਗਏ, ਭਾਵ ਕੇ ਸ਼ੇਰ ਦੀ ਜੂਣ ਤੋਂ ਉਹ ਮੁਕਤ ਹੋ ਗਏ। अपर देह सुंदर हो गई, विधि चांद को बंधन कई। उस दे शरीर दे विच पलटावा हो गया, एक बहुत सुंदर देवत्या वर्गा शरीर बन गया। जिसका देवता वर्गा शरीर हो गया, उन्हें विधि चंद के चरणों के उत्ते मत्था टेकिया। देखत बिस्म्यो सुंदर शाहू, को है तू कहो सच हम पाहू। देख के सुंदर शाह बहुत ज्यादा हैरान होया, उसने सवाल किया, को है तू, तू कौन है, साच कहो हम पाही, सचो सच बयान कर के तू कौन सै। सुनते अपनी कथा सुनाई, मोको जानो किन्नर राई। ओजरा शेर दी जून नु भुगत रहा सी, ओ देवता सी, उन्हें अपनी पुरानी कथा नु सुनाया, मोको जानो किन्नर राई। कहिंदा कि मैनू गंधर्वा दा तुसी स्वयं मालक समझो। देव सभा में बैठे होयो, दुर्भाषा तह आवन कियो। जेड़े देवत्यां दे गवैये ने उन्हां नूं गंधर्व आख्या जांदा है। कहिंदा है कि गंधर्वां दा मैं सिरमौर सां, अपनी कथा नूं सुणांदा है कि देव सभा दे विच इक समय सारे बैठे सां, दुर्भाषा तह आवन कियो, ते रिखी दुर्भाषा जी उत्थे पहुंच गए। मोको यो लांग या गारी जाए, बैठो रिखी बार सहज सुभाए। कहिंदा है कि मैं अपने हुनर दे विच परपक सां, इस करके अपने आप नूं वड्डा समझदा सां, पर जदों दुर्भाषा ऋषि जी आए ते मैनूं उलंघ के मेरे तों अग्गे जाके सहज सुभाए ओ बैठ गए। मावें उपर कोई उलंघे ओ जबे, रिसते क्रूर दृष्ट में तबे। कहिंदा है कि जदों उलंघे मैनूं दुर्भाषा ऋषि, उस वेले मैनूं बहुत ज्यादा गुस्सा आया, ते टेढ़ी नजर दे नाल मैं तकिया ऋषि दुर्भाषा। दुर्भाषे जब मोको हेरा, क्रूर बिलोचन बदन बडेरा। ते कहिंदा है कि जदों दुर्भाषा ऋषि ने मेरे वल देखिया कि मैं गहरी अख दे नाल गुस्से दे नाल तक रहा हां, ते फिर उन्होंने भी अपने नेत्रां नूं क्रूर कीता, भाव के कठोर कीता, प्यान कीता, ते गुस्से दे नाल उन्हां मेरे वल वेख्या। तप निद क्रोधी साप बखाना, मुझ दिश देखत शेर समाना। ते कहिंदा है कि उस वेले दुर्भाषा ऋषि ने क्रोध दे विच आके मैनू श्राप दे दिता, मुझ दिश देख ते शेर समाना। मैनू कहिंदे ने कि तू ते इस तरीके दे नाल मेरे वल वेख रहा है जिवें कोई भयानक शेर अपने शिकार दे वल देखदा। तारो जून अवनी तल जाए, सुन मैं बूझो बहु डर पाए। कहिंदा है कि उसे वेले दुर्भाषा ऋषि ने मैनू श्राप दे दिता कि तू शेर दे वांग देखदा है, इस करके मात लोक दे विच जाके तू शेर दी जूनी नूं धारण कर। इतिहास दे विच बहुत तरह दे इस तरह दे प्रसंग आउंदे ने कि दुर्भाषा ऋषि ने बहुत सारे श्राप दिते ने। इतिहास इस गल नूं मनदा है कि दुर्भाषा ऋषि दे विच करामात बहुती सी, अजमत बहुती सी, पर झट ही गुस्सा कर जांदे सन ते श्राप दे देंदे सन। बहुत क्रोधवान ऋषि नूं मन्निया गया, पर तप दा बल बड़ा सी, बड़िया नूं श्राप दिते। इसे तरह दुर्भाषा ऋषि ने कहिंदा है कि मैनूं श्राप दे दिता, सुन मैं बूझो बहुत डर पाए, ते फिर मैं बहुत डरिया, ते फिर मैं पुछया ऋषि नूं, श्राप अंत कब होवै मेरा, कृपा करत बोल्यो तिस बेरा। मैं फिर अपनी गलती ते पछताया कि मैनूं हंकार नहीं सी करना चाहिदा। कहिंदा कि फिर मैं हाथ जोड़ के अर्ज कीती कि हे ऋषि जी, कृपा करके मैनू दसो कि मेरे श्राप दा अंत कदों होवेगा। कृपा करत बोल्यो ते सवेरा, कृपा करके फिर कहिंदा कि ऋषि ने मैनू इस तरह आख्या। श्री गुरु नानक कल अवतारे, सो जब खष्टम बाप को तारे। कहिंदा कि ऋषि ने मैनू आख्या कि सतगुरु नानक देव सच्चे पातशाह जी जदों कलयुग दे विच अवतार नूं धारण करनगे, ਤੇ ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਛੇਵੇਂ ਸਰੂਪ ਦੇ ਵਿੱਚ ਹੋਣਗੇ।
ਤਿਸ ਕੇ ਸਿੱਖ ਗਿਆਨੀ ਇੱਕ ਦੇਖ, ਤਬ ਮੁਕਤੈ ਗੋ ਸਰਾਪ ਵਸ਼ੇਖ।
ਕਹਿੰਦਾ ਕਿ ਉਹਨਾਂ ਨੇ ਆਖਿਆ ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਛੇਵੇਂ ਸਰੂਪ ਦੇ ਵਿੱਚ ਹੋਣਗੇ, ਛੇਵੇਂ ਸਰੂਪ ਦੇ ਮਾਲਕ ਦਾ ਇੱਕ ਪ੍ਰੇਮੀ ਸਿੱਖ ਹੋਵੇਗਾ, ਜਦੋਂ ਤੈਨੂੰ ਦੇਖੇਗਾ ਨਾ ਉਸ ਵੇਲੇ ਤੇਰੀ ਮੁਕਤੀ ਹੋਵੇਗੀ, ਸਰਾਪ ਤੋਂ ਉਸ ਵੇਲੇ ਤੂੰ ਮੁਕਤ ਹੋਵੇਗਾ।
ਸੋ ਇਹ ਮਿਲਿਓ ਜੂਨ ਛੁੱਟ ਮੇਰੀ, ਮੈਂ ਅਬ ਗਮਨੋ ਦਰਸ਼ਨ ਹੇਰੀ।
ਉਹ ਕਹਿੰਦਾ ਹੈ ਸੁੰਦਰ ਸ਼ਾਹ ਫਕੀਰ ਨੂੰ ਕਿ ਹੁਣ ਇਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਛੇਵੇਂ ਸਰੂਪ ਦੇ ਵਿੱਚ ਨੇ, ਭਾਵ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਛੇਵੇਂ ਰੂਪ ਦੇ ਵਿੱਚ ਸਤਿਗੁਰੂ ਨਾਨਕ ਦਾ ਅਵਤਾਰ ਨੇ, ਤੇ ਛੇਵੇਂ ਸਰੂਪ ਦਾ ਇਹ ਗਿਆਨੀ ਸਿੱਖ ਹੈ, ਇਹ ਮੈਨੂੰ ਮਿਲਿਆ ਹੈ ਤੇ ਮੇਰੀ ਮੁਕਤੀ ਹੋ ਗਈ ਹੈ, ਮੇਰੀ ਸ਼ੇਰ ਦੀ ਜੂਣ ਕੱਟੀ ਗਈ ਹੈ। ਅਬ ਮੈਂ ਗਮਨ ਕਰੋ ਦਰਸ਼ਨ ਹੇਰੀ, ਹੁਣ ਮੈਂ ਦਰਸ਼ਨ ਕਰਕੇ ਜਾ ਰਿਹਾ ਹਾਂ ਦੇਵਪੁਰੀ ਨੂੰ।
ਭਾਗ ਤਨ ਤੂੰ ਆਪਣੇ ਜਾਨ, ਪੂਰ ਕਾਮਨਾ ਹੋਏ ਮਹਾਨ।
ਉਹ ਕਹਿੰਦਾ ਹੈ ਸੁੰਦਰ ਸ਼ਾਹ ਨੂੰ ਕਿ ਤੂੰ ਵੀ ਆਪਣੇ ਵੱਡੇ ਭਾਗ ਜਾਣ ਲੈ ਕਿ ਮੇਰੇ ਮਨ ਦੀ ਕਾਮਨਾ ਪੂਰੀ ਹੋਈ ਹੈ ਤੇ ਤੇਰੇ ਮਨ ਦੀ ਵੀ ਕਾਮਨਾ ਜੋ ਸੋਚੀ ਹੈ ਉਹ ਪੂਰੀ ਹੋਵੇਗੀ।
ਇਮ ਕਹਿ ਨਵ ਕੀ ਓਰ ਸਿਧਾਇਓ, ਸੁੰਦਰ ਸ਼ਾਹ ਸੁਨਤ ਬਿਸ ਮਾਇਓ।
ਇਸ ਤਰ੍ਹਾਂ ਕਹਿੰਦਾ ਹੋਇਆ ਉਹ ਆਕਾਸ਼ ਦੇ ਵੱਲ ਉੱਡ ਗਿਆ। ਸੁੰਦਰ ਸ਼ਾਹ ਦੇਖ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ।
ਕਰ ਬੇਨਤੀ ਤਜ ਗਿਣਤੀ ਆਨ, ਰਾਖਿਓ ਆਪਣੇ ਨਿਕਟ ਸੁਜਾਨ।
ਬਿਧੀ ਚੰਦ ਜੀ ਦੀ ਕਰਾਮਾਤ ਤੋਂ ਪਹਿਲਾਂ ਹੀ ਬੜਾ ਪ੍ਰਭਾਵਿਤ ਹੋ ਗਿਆ ਸੀ, ਹੋਰ ਵੀ ਵਧੇਰੇ ਪ੍ਰਭਾਵਿਤ ਹੋਇਆ। ਸਾਰੀਆਂ ਗਿਣਤੀਆਂ ਨੂੰ ਛੱਡ ਕੇ ਬੇਨਤੀ ਕਰਕੇ ਬਿਧੀ ਚੰਦ ਨੂੰ ਉਸ ਨੇ ਆਪਣੇ ਕੋਲ ਰੱਖਿਆ।
ਅਨਕ ਪਾਂਤ ਕੀ ਸੇਵਾ ਕਰੀ, ਸੁਣਤ ਬਚਨ ਦੁਬਦਾ ਸਭ ਹਰੀ।
ਅਨੇਕਾਂ ਪ੍ਰਕਾਰ ਦੀ ਬਿਧੀ ਚੰਦ ਜੀ ਦੀ ਸੁੰਦਰ ਸ਼ਾਹ ਨੇ ਸੇਵਾ ਕੀਤੀ, ਅਨੇਕਾਂ ਬਿਧੀ ਚੰਦ ਜੀ ਦੇ ਗਿਆਨ ਭਰੇ ਬਚਨ ਸੁਣੇ ਤੇ ਜਿਹੜੀ ਦੁਬਿਧਾ ਸੀ ਨਾ ਉਹ ਮਨ ਤੋਂ ਦੂਰ ਹੋਈ।
ਤੀਨ ਦਿਵਸ ਬਸ ਬਿਧੀਆ ਚਾਲ, ਹਿਤ ਰਾਖਣ ਕਹਿ ਬਣੇ ਬੇਸਾਲਾ।
ਇਸੇ ਤਰ੍ਹਾਂ ਸੁੰਦਰ ਸ਼ਾਹ ਦੇ ਕੋਲ ਰਹਿੰਦਿਆਂ ਰਹਿੰਦਿਆਂ ਬਿਧੀ ਚੰਦ ਜੀ ਨੇ 3 ਦਿਨ ਬਤੀਤ ਕਰ ਦਿੱਤੇ। 3 ਦਿਨਾਂ ਤੋਂ ਬਾਅਦ ਬਿਧੀ ਚੰਦ ਜੀ ਅੱਗੇ ਜਾਣਾ ਚਾਹੁੰਦੇ ਨੇ, ਪਰ ਬੇਨਤੀ ਕਰਕੇ ਰੱਖਣਾ ਚਾਹੁੰਦਾ ਹੈ ਸੁੰਦਰ ਸ਼ਾਹ ਫਕੀਰ ਆਪਣੇ ਕੋਲ।
ਤੁਮ ਮੇਰੇ ਗੁਰ ਦੀਨ ਸਗਿਆਨ, ਫਲ ਪ੍ਰਾਪਤ ਤਪ ਕੀਆ ਜੋ ਮਹਾਨਾ।
ਹੱਥ ਜੋੜ ਕੇ ਬਿਧੀ ਚੰਦ ਨੂੰ ਕਹਿੰਦਾ ਹੈ ਫਕੀਰ ਕਿ ਅੱਜ ਤੋਂ ਤੁਸੀਂ ਮੇਰੇ ਗੁਰੂ ਹੋ, ਕਿਉਂਕਿ ਤੁਸੀਂ ਮੈਨੂੰ ਗਿਆਨ ਦਿੱਤਾ ਹੈ। ਮੈਂ ਜਿਹੜਾ ਵੱਡਾ ਤਪ ਕੀਤਾ ਸੀ ਮਹਾਨ, ਉਸ ਦਾ ਲੱਗਦਾ ਕਿ ਮੈਨੂੰ ਅੱਜ ਫਲ ਮਿਲ ਗਿਆ।
ਰਹਿਓ ਨਾ ਜਾਏ ਤੁਮਾਰੇ ਬਿਨਾ, ਤਨ ਤਜ ਬੇ ਤੁਮ ਟਿਗ ਚਹਿ ਕਨਾ।
ਬਿਧੀ ਚੰਦ ਨੂੰ ਸੁੰਦਰ ਸ਼ਾਹ ਫਕੀਰ ਕਹਿੰਦਾ ਕਿ ਹੁਣ ਮੈਂ ਤੁਹਾਡੇ ਤੋਂ ਬਗੈਰ ਰਹਿ ਨਹੀਂ ਸਕਦਾ। ਮੇਰਾ ਦਿਲ ਕਰਦਾ ਹੈ ਕਿ ਤੁਹਾਡੇ ਹਜ਼ੂਰ ਹੀ ਮੈਂ ਆਪਣੇ ਦੇਹ ਦਾ ਤਿਆਗ ਕਰਾਂ, ਜਦੋਂ ਮੈਂ ਮਰਾਂ ਤੇ ਤੁਹਾਡੇ ਕੋਲ ਹੀ ਹੋਵਾਂ।
ਬਿਧੀ ਚੰਦ ਸੁਣ ਧੀਰਜ ਦੀਨ, ਮਮ ਤੋਂ ਬੈਸ ਇੱਕ ਸਮ ਚੀਨ।
ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ ਫਕੀਰ ਨੇ ਤੇ ਬਿਧੀ ਚੰਦ ਨੇ ਸੁਣ ਕੇ ਧੀਰਜ ਦਿੱਤਾ ਤੇ ਕਹਿੰਦੇ ਨੇ ਮਮ ਤੁਮ ਬੈਸ ਏਕ ਸਮ ਚੀਨ। ਕਹਿੰਦੇ ਨੇ ਫਕੀਰ ਨੂੰ ਬਿਧੀ ਚੰਦ ਜੀ ਕਿ ਮੇਰੀ ਤੇ ਤੇਰੀ ਜਿਹੜੀ ਉਮਰ ਹੈ ਨਾ ਕਰੀਬ ਕਰੀਬ ਇੱਕੋ ਜਿੰਨੀ।
ਮਾਸਰ ਬਾਸਰ ਘਟਕਾ ਸੋਏ, ਮੋਰ ਤੋਰ ਤਨ ਤਿਆਗਣ ਹੋਏ।
ਕਹਿੰਦੇ ਨੇ ਉਹੀ ਮਹੀਨਾ ਹੈ, ਉਹੀ ਦਿਨ ਹੈ, ਉਹੀ ਘੜੀ ਹੈ, ਉਹੀ ਪਲ ਹੈ ਜਦੋਂ ਮੇਰੀ ਉਮਰਾ ਬਤੀਤ ਹੋਣੀ ਹੈ, ਤੇ ਉਹੀ ਪਲ ਤੇ ਘੜੀ ਉਹ ਹੈ ਜਦੋਂ ਤੇਰੇ ਸਰੀਰ ਦਾ ਅੰਤ ਹੋਣਾ।
ਸੁਣ ਤੇ ਆਨੰਦ ਪਾ ਸੁੰਦਰ ਸ਼ਾਹੂ, ਕਰੋ ਕਿਰਪਾ ਤਬ ਹੋਵੋ ਪਾਹੂ।
ਹੱਥ ਜੋੜ ਕੇ ਸੁੰਦਰ ਸ਼ਾਹ ਕਹਿੰਦਾ ਕਿ ਫੇਰ ਤੁਸੀਂ ਕਿਰਪਾ ਕਰਿਓ ਕਿ ਤੁਹਾਨੂੰ ਤੇ ਪਤਾ ਹੈ ਕਦੋਂ ਤੁਹਾਡੇ ਸਰੀਰ ਦਾ ਅੰਤ ਹੋਣਾ ਹੈ, ਤੁਹਾਨੂੰ ਇਹ ਵੀ ਪਤਾ ਹੈ ਕਿ ਮੈਂ ਕਦੋਂ ਮਰਨਾ ਹੈ, ਇਸ ਕਰਕੇ ਜਦੋਂ ਮੇਰੇ ਸਰੀਰ ਛੱਡਣ ਦਾ ਤੇ ਤੁਹਾਡੇ ਸਰੀਰ ਛੱਡਣ ਦਾ ਸਮਾਂ ਹੋਵੇ ਉਸ ਵੇਲੇ ਕਿਰਪਾ ਕਰਕੇ ਤੁਸੀਂ ਮੇਰੇ ਲਾਗੇ ਹੋਇਓ। ਦੋਨੋ ਤਨ ਤਿਆਗੈ ਇੱਕ ਕਾਲ, ਗਮਨੋ ਲੈ ਪਰਲੋਕ ਨਿਜ ਨਾਲ। ਸੁੰਦਰ ਸ਼ਾਹ ਫਕੀਰ ਕਹਿੰਦਾ ਕਿ ਆਪਾਂ ਦੋਵੇਂ ਫਿਰ ਇੱਕੋ ਸਮੇਂ ਦੇ ਉੱਤੇ ਆਪਣੇ ਸਰੀਰਾਂ ਦਾ ਤਿਆਗ ਕਰਾਂਗੇ ਤੇ ਫਿਰ ਤੁਸੀਂ ਮੇਰੀ ਜੀਵ ਆਤਮਾ ਨੂੰ ਪਰਲੋਕ ਦੇ ਵਿੱਚ ਲੈ ਕੇ ਚਲੇ ਜਾਓਗੇ, ਕਿਉਂਕਿ ਤੁਸੀਂ ਤੇ ਬ੍ਰਹਮ ਗਿਆਨੀ। ਦਾਸ ਜਾਣ ਨਿਜ ਬਿਰਦ ਸੰਵਾਰੋ, ਆਪ ਤਾਰੋ ਯਾਰ ਮੋਕੋ ਤਾਰੋ। ਸੁੰਦਰ ਸ਼ਾਹ ਫਕੀਰ ਨੇ ਅਰਜ ਕੀਤੀ ਹੈ ਕਿ ਆਪਣਾ ਦਾਸ ਜਾਣ ਕੇ ਧਰਮ ਦੀ ਸੰਭਾਲ ਕਰਿਓ, ਤੁਸੀਂ ਮੈਨੂੰ ਦਾਸ ਜਾਣ ਕੇ ਆਪਣੇ ਨਾਲ ਹੀ ਲੈ ਕੇ ਜਾਇਓ, ਤੁਸੀਂ ਤੇ ਪਹਿਲਾਂ ਹੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਤਰੇ ਹੋਇਓ ਤੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਵੀ ਤੁਸੀਂ ਤਾਰ ਦਿਓ। ਇਸ ਤਰੀਕੇ ਦੇ ਨਾਲ ਦੋਵਾਂ ਦੇ ਵਿੱਚ ਇਕਰਾਰ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਇਕਰਾਰ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਸੁੰਦਰ ਸ਼ਾਇਤ ਬਿਧੀ ਚੰਦ ਜੀ ਦਾ ਬੜਾ ਆਪਸ ਵਿੱਚ ਪਿਆਰ ਹੋਇਆ, ਦੋਵੇਂ ਹਰ ਵੇਲੇ ਬੈਠੇ ਕਰਨ ਚਰਚਾ, ਭੁੱਲੇ ਕੰਮ ਤੇ ਇਹੋ ਵਿਹਾਰ ਹੋਇਆ। ਇੱਕ ਦੂਸਰੇ ਤੋਂ ਵੱਖ ਹੋਮ ਦੇਣਾ, ਜਿਸਮ ਰੂਹ ਦਾ ਸੰਗ ਵਿਚਾਰ ਹੋਇਆ। ਤਿੰਨ ਦਿਨ ਸਤ ਸੰਗ ਦਾ ਲਾਭ ਲਿਆ, ਬਿਧੀ ਚੰਦ ਸੀ ਫੇਰ ਤਿਆਰ ਹੋਇਆ। ਹੋਇਆ ਬਹੁਤ ਵਿਛੋੜੇ ਦਾ ਦੁੱਖ ਭਾਰਾ, ਵਿਦਾਇਆ ਗਿਆ ਲੈ ਆਖਰ ਕਾਰ ਹੋਇਆ। ਕਰਾਂ ਯਾਦ ਮੈਂ ਜਦੋਂ ਕਰਤਾਰ ਸਿੰਘਾ, ਤੁਸਾਂ ਪਹੁੰਚਣਾ ਇਹ ਇਕਰਾਰ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਇਸ ਤਰ੍ਹਾਂ ਦਾ ਇੱਕ ਦੂਜੇ ਦੇ ਵਿੱਚ ਇਕਰਾਰ ਹੋਇਆ ਕਿ ਸੁੰਦਰ ਸ਼ਾਹ ਫਕੀਰ ਨੇ ਆਖਿਆ ਕਿ ਜਦੋਂ ਮੈਂ ਯਾਦ ਕਰਾਂ ਤੇ ਕਿਰਪਾ ਕਰਕੇ ਤੁਸੀਂ ਮੈਨੂੰ ਦਰਸ਼ਨ ਦਿਓ। ਸੁਣ ਬੇਨਤੀ ਬਿਧੀਆ ਸੁਪ੍ਰਸੰਨ, ਤਵ ਸੰਕਲਪ ਹੋਏ ਨਹੀਂ। ਸੁੰਦਰ ਸ਼ਾਹ ਦੀਆਂ ਬੇਨਤੀਆਂ ਨੂੰ ਸੁਣ ਕੇ ਬਿਧੀ ਚੰਦ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ। ਕਹਿੰਦੇ ਨੇ ਤਵ ਸੰਕਲਪ ਹੋਏ ਨਹੀਂ ਹਨ, ਹੇ ਫਕੀਰ ਤੇਰਾ ਕੀਤਾ ਹੋਇਆ ਜਿਹੜਾ ਸੰਕਲਪ ਹੈ ਉਹ ਕਦੇ ਵੀ ਬਿਰਥਾ ਨਹੀਂ ਜਾਏਗਾ। ਜਬ ਸਮਾਂ ਤਨ ਤਜਬੋ ਹੋਏ, ਤੁਝ ਟਿਗ ਪਹੁੰਚੋ ਲਖ ਮੈਂ ਸੋਏ। ਬਿਧੀ ਚੰਦ ਜੀ ਕਹਿੰਦੇ ਨੇ ਕਿ ਜਦੋਂ ਵੀ ਤੇਰੇ ਸਰੀਰ ਛੱਡਣ ਦਾ ਸਮਾਂ ਆਵੇਗਾ ਮੈਨੂੰ ਪਤਾ ਲੱਗੇਗਾ, ਕਿਉਂਕਿ ਮੈਂ ਵੀ ਉਸੇ ਸਮੇਂ ਦੇ ਦੌਰਾਨ ਸਰੀਰ ਨੂੰ ਤਿਆਗਣਾ ਹੈ। ਤੁਝ ਟਿਗ ਪਹੁੰਚੋ ਲਖ ਮੈਂ ਸੋਏ, ਉਹ ਸਮੇਂ ਦੀ ਪਛਾਣ ਕਰਕੇ ਮੈਂ ਆਪਣੇ ਆਪ ਹੀ ਤੇਰੇ ਕੋਲ ਪਹੁੰਚ ਜਾਵਾਂਗਾ। ਇਹਾਂ ਮੈਂ ਤਾਗੋ ਪ੍ਰਾਨ, ਬੈਠੋ ਆਪ ਧਰੋ ਗੁਰ ਧਿਆਨ। ਬਿਧੀ ਚੰਦ ਜੀ ਕਹਿੰਦੇ ਨੇ ਕਿ ਇੱਥੇ ਤੇਰੇ ਲਾਗੇ ਹੀ ਆਣ ਕੇ ਮੈਂ ਆਪਣੇ ਪ੍ਰਾਣਾਂ ਨੂੰ ਛੱਡਾਂਗਾ, ਹੁਣ ਤੂੰ ਗੁਰੂ ਦਾ ਧਿਆਨ ਧਾਰਨ ਕਰਕੇ ਬੈਠ ਜਾ। ਸੋਹਣੇ ਆਨੰਦ ਬਹੁ ਸੁੰਦਰ ਸ਼ਾਹੂ, ਬੰਦਤ ਬਿਧੀ ਚੰਦ ਪਦ ਪਾਹੂ। ਸੁਣ ਕੇ ਬਹੁਤ ਹੀ ਜ਼ਿਆਦਾ ਸੁੰਦਰ ਸ਼ਾਹ ਆਨੰਦਿਤ ਹੋਇਆ। ਬੰਦਤ ਬਿਧੀ ਚੰਦ ਪਦ ਪਾਹੂ, ਬਿਧੀ ਚੰਦ ਜੀ ਦੇ ਚਰਨ ਕਮਲਾਂ ਦੇ ਉੱਤੇ ਬਾਰ ਬਾਰ ਉਸਨੇ ਨਮਸਕਾਰਾਂ ਕੀਤੀਆਂ। ਅਬ ਮੈਂ ਕਾਜ ਗੁਰੂ ਕੇ ਜਾਵੋ, ਤਿਨਕੇ ਅੰਤ ਸਮੇਂ ਪੁਨ ਆਵੋ। ਬਿਧੀ ਚੰਦ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਮੈਨੂੰ ਕਿਸੇ ਕੰਮ ਨੂੰ ਕਰਨ ਦੇ ਵਾਸਤੇ ਭੇਜਿਆ ਹੋਇਆ, ਹੁਣ ਮੈਂ ਗੁਰੂ ਦਾ ਕਾਰਜ ਸਵਾਰਨ ਦੇ ਵਾਸਤੇ ਅੱਗੇ ਜਾ ਰਿਹਾ ਹਾਂ, ਪਰ ਮੈਂ ਫਿਰ ਤੋਂ ਤੈਨੂੰ ਇਕਰਾਰ ਕਰਦਾ ਹਾਂ ਜਦੋਂ ਸਰੀਰ ਅੰਤ ਹੋਣ ਦਾ ਸਮਾਂ ਹੋਵੇਗਾ ਤੇ ਆਪਾਂ ਦੋਵੇਂ ਇਕੱਠੇ ਹੋਵਾਂਗੇ। ਹਿਮ ਕਹਿ ਗਯੋ ਦੇਸ਼ ਤੇ ਸਮਾਹੀ, ਗੁਰ ਸੰਗਤ ਪਤਰੀ ਪਠ ਜਾਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਕਹਿੰਦੇ ਹੋਏ ਬਿਧੀ ਚੰਦ ਜੀ ਫਿਰ ਉਸ ਇਲਾਕੇ ਦੇ ਵਿੱਚ ਪਹੁੰਚੇ ਨੇ, ਗੁਰ ਸੰਗਤ ਪਤਰੀ ਪਠ ਜਾਹੀ, ਜਿੱਥੋਂ ਦੀ ਸੰਗਤ ਨੇ ਚਿੱਠੀ ਲੈ ਕੇ ਭੇਜੀ ਸੀ ਸਤਿਗੁਰਾਂ ਦੇ ਕੋਲ। ਸਾਗਰ ਟਾਪੂ ਮੈਂ ਅਭਿਰਾਮ, ਪੁਰ ਮੈਂ ਨਾਕ ਤਾਹੇ ਕੋ ਨਾਮ। ਇੱਕ ਸਮੁੰਦਰ ਦੇ ਵਿੱਚ ਟਾਪੂ ਸੀ, ਜਿਸ ਟਾਪੂ ਦੇ ਉੱਤੇ ਸਤਿਗੁਰਾਂ ਦੀ ਸੰਗਤ ਵਸਦੀ ਸੀ। ਪੁਰ ਮੈਂ ਨਾਕ ਤਾਹੇ ਕੋ ਨਾਮ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਪੁਰੀ ਦਾ, ਉਸ ਟਾਪੂ ਦਾ ਨਾਮ ਸੀ ਮੈਂ ਨਾਕ। ਇੱਕ ਪਹਾੜ ਜੋ ਦੱਖਣੀ ਹਿੰਦ ਤੇ ਲੰਕਾ ਦੇ ਵਿਚਕਾਰ ਸਾਗਰ ਦੇ ਵਿੱਚ ਜਾ ਟਿਕਿਆ ਲਿਖਿਆ ਹੈ। ਹੋ ਸਕਦਾ ਹੈ ਕਿ ਸ਼ਿਵਨਾਵ ਦੇ ਦੇਸ਼ ਤੋਂ ਭਾਵ ਹੋਵੇ, ਕਿਉਂਕਿ ਉੱਥੇ ਹੀ ਸਿੱਖੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਫੈਲਾਈ ਹੋਈ ਸੀ। ਇਹ ਟੋਕ ਦਿੱਤੀ ਹੈ ਸੰਪਾਦਕ ਨੇ ਕਿ ਮੰਨਿਆ ਜਾ ਸਕਦਾ ਹੈ ਕਿ ਸ਼ਿਵਨਾਵ ਦਾ ਹੀ ਇਲਾਕਾ ਹੋਵੇ, ਜਿਹੜਾ ਕਿ ਟਾਪੂ ਚਾਰੇ ਪਾਸਿਓਂ ਸਮੁੰਦਰ ਦੇ ਵਿੱਚ ਘਿਰਿਆ ਹੋਇਆ ਸੀ। ਦਿਓ ਹੁਕਮ ਨਾ ਮਾ ਗੁਰ ਕੇਰਾ, ਇਹ ਸਿੱਖ ਪਿਖੋ ਰੂਪ ਜਿਸ ਮੋਰਾ। ਭਾਈ ਬਿਧੀ ਚੰਦ ਜੀ ਉਸ ਟਾਪੂ ਦੇ ਉੱਤੇ ਪਹੁੰਚੇ ਨੇ। ਉਥੋਂ ਦੀ ਸੰਗਤ ਨੂੰ ਸਤਿਗੁਰਾਂ ਦੇ ਹਸਤ ਕਮਲਾਂ ਦੇ ਨਾਲ ਲਿਖਿਆ ਹੋਇਆ ਹੁਕਮਨਾਮਾ ਬਿਧੀ ਚੰਦ ਨੇ ਦਿਖਾਇਆ। ਇਹ ਸਿੱਖ ਪਿਖੋ ਰੂਪ ਜਿਮ ਮੋਰਾ, ਸਤਿਗੁਰਾਂ ਨੇ ਆਪਣੇ ਹੱਥਾਂ ਦੇ ਨਾਲ ਹੁਕਮਨਾਮੇ ਦੇ ਵਿੱਚ ਲਿਖਿਆ ਹੋਇਆ ਸੀ, ਇਸ ਸਿੱਖ ਨੂੰ ਤੁਸੀਂ ਮੇਰਾ ਹੀ ਸਰੂਪ ਸਮਝੋ। ਸੁਣ ਤੇ ਆਨੰਦ ਪਾਏ ਸਿੱਖ ਸਾਰੇ, ਦੇ ਤੇ ਉਪਾਇਣ ਬੰਧਨ ਧਾਰੇ। ਸਤਿਗੁਰਾਂ ਦੇ ਹੁਕਮਨਾਮੇ ਨੂੰ ਪੜਿਆ, ਸਾਰਿਆਂ ਨੂੰ ਸੁਣਾਇਆ। ਬਿਧੀ ਚੰਦ ਨੂੰ ਦੇਖ ਕੇ ਬਹੁਤ ਜ਼ਿਆਦਾ ਆਨੰਦਿਤ ਸਾਰੇ ਦੇ ਸਾਰੇ ਸਿੱਖ ਹੋਏ ਨੇ। ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਗੁਰੂ ਦਾ ਸਰੂਪ ਸਮਝ ਕੇ ਬਿਧੀ ਚੰਦ ਦੇ ਚਰਨਾਂ ਦੇ ਉੱਤੇ ਸੰਗਤਾਂ ਨੇ ਅਰਪਣ ਕੀਤੀਆਂ। ਸ੍ਰੀ ਗੁਰ ਹਰਿ ਗੋਬਿੰਦ ਮਨਿੰਦ, ਬਿਧੀ ਚੰਦ ਕੋ ਮਨ ਬ੍ਰਿੰਦ। ਸਾਰੇ ਦੇ ਸਾਰੇ ਬਿਧੀ ਚੰਦ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਸਰੂਪ ਹੀ ਸਮਝਦੇ। ਭਾਂਤ ਭਾਂਤ ਕੇ ਭੋਜਨ ਪਾਵਤ, ਪ੍ਰੇਮ ਪਾਓ ਤੇ ਪਾਲੇ ਯਾ ਚਾਵਤ। ਹੁਣ ਬਿਧੀ ਚੰਦ ਜੀ ਸੰਗਤ ਦੇ ਵਿੱਚ ਰਹਿਣ ਲੱਗੇ ਨੇ। ਤਰ੍ਹਾਂ ਤਰ੍ਹਾਂ ਦੇ ਜਿਹੜੇ ਭੋਜਨ ਨੇ ਉਹ ਤਿਆਰ ਕੀਤੇ ਜਾਂਦੇ ਨੇ ਤੇ ਪ੍ਰੇਮ ਭਾਵਨਾ ਦੇ ਨਾਲ ਸੰਗਤ ਬਿਧੀ ਚੰਦ ਨੂੰ ਪਕਵਾਨ ਛਕਾਉਂਦੀ। ਰਹਿਣ ਦਿਵਸ ਆਇਸ ਮੈਂ ਰਹ, ਬਾਂਛਤ ਹਿਰਦੈ ਮਨੋਰਥ ਲਹ। ਰਾਤ ਤੇ ਦਿਨ ਸਾਰੇ ਦੇ ਸਾਰੇ ਬਿਧੀ ਚੰਦ ਦੇ ਹੁਕਮ ਦੇ ਅਨੁਸਾਰ ਚੱਲਦੇ ਨੇ। ਬਾਂਛਤ ਹਿਰਦੈ ਮਨੋਰਥ ਲਹ, ਜੋ ਵੀ ਮਨ ਦੇ ਵਿੱਚ ਮੰਗ ਹੁੰਦੀ ਹੈ ਉਹ ਅਰਜ ਕਰਦੇ ਨੇ ਤੇ ਸਤਿਗੁਰਾਂ ਦੀਆਂ ਦਿੱਤੀਆਂ ਹੋਈਆਂ ਕਰਾਮਾਤਾਂ ਦੇ ਨਾਲ ਬਿਧੀ ਚੰਦ ਜੀ ਸੰਗਤ ਦੀ ਭਾਵਨਾ ਨੂੰ ਪੂਰਿਆਂ ਕਰਦੇ ਨੇ। ਗੁਰਬਾਣੀ ਪੜ ਅਰਥ ਸਮੇਤ, ਬਿਧੀ ਚੰਦ ਉਪਦੇਸ਼ ਸੋ ਦੇਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰਬਾਣੀ ਅਰਥਾਂ ਦੇ ਸਮੇਤ ਪੜ ਕੇ ਸੁਣਾਉਂਦੇ ਨੇ ਸੰਗਤ ਨੂੰ ਭਾਈ ਬਿਧੀ ਚੰਦ ਜੀ, ਤੇ ਗੁਰਬਾਣੀ ਦੇ ਸ਼ਬਦਾਂ ਦੇ ਵਿੱਚੋਂ ਹੀ ਸਾਰ ਤਤ ਉਪਦੇਸ਼ ਸਾਰਿਆਂ ਨੂੰ ਦਿੰਦੇ। ਗੁਰ ਮਹਿਮਾ ਸਿਮਰਤ ਸਤਨਾਮ, ਹਉ ਮੈਂ ਤਿਆਗਣ ਮਨ ਬਿਸਰਾਮ। ਬਿਧੀ ਚੰਦ ਜੀ ਸਾਰਿਆਂ ਨੂੰ ਉਪਦੇਸ਼ ਦਿੰਦੇ ਨੇ ਕਿ ਗੁਰੂ ਦੀ ਮਹਿਮਾ ਕਰਨੀ ਚਾਹੀਦੀ ਹੈ, ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਚਾਹੀਦਾ, ਹਉਮੈ ਨੂੰ ਛੱਡਣਾ ਚਾਹੀਦਾ। ਜਦੋਂ ਮਨੁੱਖ ਹਉਮੈ ਦਾ ਤਿਆਗ ਕਰ ਦਿੰਦਾ ਤੇ ਮਨ ਫਿਰ ਵਿਸਰਾਮ ਦੇ ਵਿੱਚ ਆ ਜਾਂਦਾ, ਇਕਾਗਰ ਬਿਰਤੀ ਦੇ ਵਿੱਚ ਮਨ ਟਿਕ ਜਾਂਦਾ। ਦਇਆ ਖਿਮਾ ਸੁਚ ਸੰਜਮ ਤੀਰਜ, ਧਰਮ ਪਰਾਇਣ ਸਾਚ ਸੋ ਬੀਰਜ। ਸਾਰੀ ਸੰਗਤ ਨੂੰ ਬਿਧੀ ਚੰਦ ਜੀ ਉਪਦੇਸ਼ ਦਿੰਦੇ ਨੇ ਕਿ ਮਨੁੱਖ ਨੂੰ ਚਾਹੀਦਾ ਹੈ ਦਇਆ ਨੂੰ ਧਾਰਨ ਕਰੇ, ਖਿਮਾ ਦਾ ਧਾਰਨੀ ਬਣੇ, ਸੁੱਚ ਨੂੰ ਧਾਰਨ ਕਰੇ, ਸੰਜਮ ਨੂੰ ਧਾਰਨ ਕਰਕੇ ਰੱਖੇ, ਇਸ ਤੋਂ ਇਲਾਵਾ ਧਰਮ ਦੇ ਰਸਤੇ ਦੇ ਉੱਤੇ ਚੱਲੇ, ਸਾਚ ਸੋ ਬੀਰਜ। ਤੇ ਜਦੋਂ ਮਨੁੱਖ ਧਰਮ ਦੇ ਆਸਰੇ ਚੱਲਦਾ ਹੈ ਤੇ ਫਿਰ ਵੱਡਾ ਧਰਮ ਦੇ ਵਿੱਚ ਬਲਵਾਨ ਬਣਦਾ। ਗੁਰ ਸਿੱਖੀ ਨਿਰਮਲ ਸੰਤੋਸ਼, ਸਦਾ ਗੁਰੂ ਕੇ ਰਹਿ ਪਰੋਸ। ਬਿਧੀ ਚੰਦ ਜੀ ਉਪਦੇਸ਼ ਦਿੰਦੇ ਨੇ ਕਿ ਜਿਹੜਾ ਵੀ ਮਨੁੱਖ ਹਮੇਸ਼ਾ ਗੁਰੂ ਦੇ ਭਰੋਸੇ ਤੇ ਚੱਲਦਾ ਹੈ, ਉਹਨੂੰ ਗੁਰਸਿੱਖੀ ਦਾ ਦਾਨ ਮਿਲਦਾ, ਉਹਦਾ ਮਨ ਨਿਰਮਲ ਹੁੰਦਾ, ਮੈਲ ਤੋਂ ਰਹਿਤ ਹੁੰਦਾ, ਸੰਤੋਖ ਵਰਗੇ ਦੈਵੀ ਗੁਣ ਪੈਦਾ ਹੁੰਦੇ। इत्यादिक गुण सकल बताए मन विकार दुर्बाद हटाए। कवि संतोख सिंह जी लिखते ने कि इस तरह के अनेक ही जिहड़े गुण ने ਉਹ ਸਿੱਖੀ ਦੇ ਵਿੱਚ ਹਨ, ਇਹ ਸਾਰੇ ਦੱਸੇ ਤੇ ਮਨਾਂ ਦੇ ਵਿਕਾਰਾਂ ਨੂੰ ਦੂਰ ਕੀਤਾ। ਗੁਰਮਤ ਸਿੱਖਣ ਮੈਂ ਉਪਜਾਈ, ਦੁਰਮਤ ਮਤ ਸਾਰੇ ਆਦ ਮਿਟਾਈ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਾਰਿਆਂ ਸਿੱਖਾਂ ਦੇ ਵਿੱਚ ਗੁਰਮਤ ਦਾ ਪ੍ਰਸਾਰ ਕੀਤਾ ਤੇ ਜਿਹੜੀ ਦੁਰਮਤ ਹੈ, ਜਿਹੜੀ ਖੋਟੀ ਮਤ ਹੈ, ਉਹ ਸਾਰਿਆਂ ਦੀ ਦੂਰ ਕੀਤੀ। ਇਸ ਤੋਂ ਇਲਾਵਾ ਮਤਸਰ ਆਦਿ ਮਿਟਾਈ, ਜਿਹੜੀ ਮਤਸਰ ਹੈ, ਜਿਹੜੀ ਈਰਖਾ ਹੈ, ਉਸ ਦਾ ਵੀ ਖਾਤਮਾ ਕੀਤਾ। ਕਰ ਕਰ ਬਿਨ ਮਾਸ ਇਕ ਰਾਖਾ, ਅਸਨ ਅਚਾਏ ਮ੍ਰਿਦਲ ਬਹੁ ਪਾਖਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰੀਬ ਇੱਕ ਮਹੀਨਾ ਬਿਧੀ ਚੰਦ ਨੂੰ ਬੇਨਤੀਆਂ ਕਰ ਕਰਕੇ ਸੰਗਤ ਨੇ ਆਪਣੇ ਕੋਲ ਹੀ ਟਿਕਾਈ ਰੱਖਿਆ ਤੇ ਮਿੱਠੇ ਲਫ਼ਜ਼ਾਂ ਦੇ ਨਾਲ ਪਕਵਾਨ ਛਕਾਉਂਦੇ ਰਹੇ। ਗਮਨ ਹੇਤ ਬਹੁ ਬਾਰ ਉਚਰਿਓ, ਸੰਗਤ ਤਵੈ ਬਿਸਰਜਣ ਕਰਿਓ। ਫੇਰ ਜਦੋਂ ਜਾਣ ਦੇ ਵਾਸਤੇ ਬਹੁਤਾ ਜ਼ਿਆਦਾ ਬਿਧੀ ਚੰਦ ਨੇ ਆਖਿਆ ਤੇ ਫੇਰ ਸੰਗਤ ਨੇ ਬਿਧੀ ਚੰਦ ਨੂੰ ਵਿਦਾ ਕੀਤਾ।
ਅਰਪੇ ਹੈ ਜਿਨ ਕੀਮਤ ਪਾਰੇ, ਸੰਗ ਦਾਸ ਦੀਨਸ ਰਖ ਵਾਰੇ।
ਬਿਧੀ ਚੰਦ ਨੂੰ ਤੋਰਨ ਤੋਂ ਪਹਿਲਾਂ ਬਹੁਤੇ ਸਾਰੇ ਕੀਮਤੀ ਵਡਮੁੱਲੇ ਘੋੜੇ ਉਹਨਾਂ ਨੇ ਸਤਿਗੁਰਾਂ ਦੀ ਭੇਟਾ ਦੇ ਵਾਸਤੇ ਭੇਜਣੇ ਚਾਹੇ ਤੇ ਬਹੁਤੇ ਸਾਰੇ ਘੋੜਿਆਂ ਦੇ ਨਾਲ ਉਹਨਾਂ ਦੇ ਸਾਂਭ ਸੰਭਾਲ ਵਾਲੇ ਦਾਸ ਵੀ ਤੋਰਨ ਦੀ ਤਿਆਰੀ ਕੀਤੀ।
ਬਹੁ ਸਮਾਜ ਲੈ ਚੜਿਓ ਜਹਾਜੂ, ਆਇਓ ਉਤਰ ਕਰੇ ਗੁਰ ਕਾਜੂ।
ਫੇਰ ਸਾਰੀ ਸਮੱਗਰੀ ਨੂੰ ਲੱਦ ਕੇ ਜਹਾਜ ਦੇ ਵਿੱਚ ਚੜਾ ਕੇ ਬਿਧੀ ਚੰਦ ਜੀ ਨੂੰ ਤੋਰਿਆ ਗਿਆ ਹੈ ਤੇ ਦੂਸਰੇ ਪਾਰ ਆਣ ਕੇ ਉਤਰਿਆ ਹੈ, ਗੁਰੂ ਦੇ ਕੰਮ ਨੂੰ ਨੇਪਰੇ ਚਾੜ ਕੇ।
ਕੀਰਤਪੁਰ ਮੈਂ ਆਣ ਪਰਵੇਸ਼ਾ, ਅਗਰ ਉਪਾਇਨ ਕੀਨ ਯਸ਼ੇਸ਼ਾ।
ਆਖਰਕਾਰ ਰਸਤੇ ਨੂੰ ਤੈਅ ਕਰਕੇ ਬਿਧੀ ਚੰਦ ਜੀ ਕੀਰਤਪੁਰ ਨਗਰੀ ਦੇ ਵਿੱਚ ਪ੍ਰਵੇਸ਼ ਕਰ ਗਏ ਨੇ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੇ ਨੇ, ਸਾਰੀਆਂ ਭੇਟਾਵਾਂ ਅਰਪਣ ਕੀਤੀਆਂ।
ਪਰ ਉਹ ਚਰਨ ਪਰ ਬੰਧਨ ਠਾਣੀ, ਮੁਸ ਮੁਸ ਕਾਏ ਦੇਖ ਕਹੀ ਬਾਣੀ।
ਸਾਰੀਆਂ ਭੇਟਾਵਾਂ ਬਿਧੀ ਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਜਦੋਂ ਹੀ ਨਮਸਕਾਰ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਬਿਧੀ ਚੰਦ ਜੀ ਉੱਤੇ ਪ੍ਰਸੰਨ ਹੋਏ।
ਜਨਮ ਤਾਨ ਜਗ ਪਾਇਓ ਤੁਹਾਰਾ, ਰਹਿਓ ਸੁਧਾਰਤ ਗੁਰ ਘਰ ਕਾਰਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ ਬਿਧੀ ਚੰਦ, ਤੇਰਾ ਜਨਮ ਧੰਨਤਾ ਦੇ ਯੋਗ ਹੈ, ਰਹਿਓ ਸੁਧਾਰਤ ਗੁਰੂ ਘਰ ਕਾਰਾ। ਗੁਰੂ ਘਰ ਦੇ ਕੰਮਾਂ ਨੂੰ ਹਮੇਸ਼ਾ ਬਿਧੀ ਚੰਦ ਤੂੰ ਹਮੇਸ਼ਾ ਸੁਧਾਰਦਾ ਹੈ।
ਬਿਧੀ ਚੰਦ ਆਨੰਦ ਬਿਲੰਦੇ, ਪਰਸ ਪਦਾਰਥ ਕਰ ਬੰਦੇ।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਧੀ ਚੰਦ ਦੇ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਬਿਧੀ ਚੰਦ ਜੀ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ।
ਇਹ ਸਭ ਰਾਵਰ ਕੀ ਬਹੁ ਕਰਨਾ, ਦਾਸ ਦੀਨ ਨੇ ਕਿਹਾ ਹੈ ਕਰਨਾ।
ਹੱਥ ਜੋੜ ਕੇ ਬਿਧੀ ਚੰਦ ਜੀ ਕਹਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ, ਇਹ ਸਾਰੀ ਦੀ ਸਾਰੀ ਤੁਹਾਡੀ ਕਰਨਾ ਹੈ, ਤੁਹਾਡੀ ਦਇਆ ਹੈ, ਦਾਸ ਦੀਨ ਨੇ ਕਿਹਾ ਹੈ ਕਰਨਾ, ਨਹੀਂ ਤੇ ਮੈਂ ਦਾਸ ਦੀਨ ਕੀ ਹਾਂ ਕਿ ਜਿਹੜਾ ਕੁਝ ਸਵਾਰ ਸਕਦਾ ਹਾਂ ਗੁਰੂ ਘਰ ਦਾ।
ਬਸਨ ਬਿਭੂਖਣ ਧਨ ਗਣ ਲਿਆਯੋ, ਸ੍ਰੀ ਸਤਿਗੁਰ ਕੇ ਅਗਰ ਟਿਕਾਯੋ।
ਬਹੁਤੇ ਕੀਮਤੀ ਕੱਪੜੇ, ਬਹੁਤੇ ਗਹਿਣੇ, ਬਹੁਤਾ ਸਾਰਾ ਧਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖ ਕੇ ਬਿਧੀ ਚੰਦ ਨੇ ਨਮਸਕਾਰ ਕਰ ਦਿੱਤੇ।
ਕੋਰੇ ਚਪਲ ਸਕਲ ਦਰ ਸਾਹਿਬ, ਅਰਪੇ ਪਗ ਪੰਕਜ ਲਪ ਟਾਇਬ।
ਇਸ ਤੋਂ ਇਲਾਵਾ ਚੰਚਲ ਤੇ ਬਲੀ ਜਿਹੜੇ ਘੋੜੇ ਸਨ, ਉਹ ਵੀ ਸਤਿਗੁਰਾਂ ਦੀ ਨਜ਼ਰ ਕੀਤੇ ਗਏ, ਸਤਿਗੁਰਾਂ ਦੇ ਚਰਨ ਕਮਲਾਂ ਦੇ ਨਾਲ ਭਾਈ ਬਿਧੀ ਚੰਦ ਜੀ ਲਿਪਟੇ ਹੋਏ ਨੇ। ਗਹਿ ਭੋਜ ਪ੍ਰਭ ਨਿਜ ਕੰਠ ਲਗਾਇਓ, ਬ੍ਰਹਮ ਗਿਆਨ ਮਨ ਵਿਖੇ ਟਿਕਾਇਓ। ਸਤਿਗੁਰਾਂ ਨੇ ਬਾਹਾਂ ਤੋਂ ਫੜ ਕੇ ਵਿਧੀ ਚੰਦ ਨੂੰ ਉੱਪਰ ਚੁੱਕਿਆ ਹੈ, ਆਪਣੀ ਗਲਵਕੜੀ ਦੇ ਵਿੱਚ ਲੈ ਲਿਆ ਹੈ। ਬ੍ਰਹਮ ਗਿਆਨ ਮਨ ਵਿਖੇ ਟਿਕਾਇਓ, ਬ੍ਰਹਮ ਗਿਆਨ ਦੇ ਵਿੱਚ ਵਿਧੀ ਚੰਦ ਜੀ ਦਾ ਮਨ ਸਤਿਗੁਰਾਂ ਨੇ ਇਕਾਗਰ ਕਰ ਦਿੱਤਾ।
ਆਦਿਕ ਪ੍ਰਸੰਨ ਹੋਏ ਟਿਗ ਰਾਖੇ, ਨਿਜ ਮਨ ਬਾਤ ਤਾਹੇ ਸੋ ਪਾਖੇ।
ਬਹੁਤ ਹੀ ਜ਼ਿਆਦਾ ਪ੍ਰਸੰਨਤਾ ਦੇ ਨਾਲ ਵਿਧੀ ਚੰਦ ਨੂੰ ਸਤਿਗੁਰੂ ਜੀ ਆਪਣੇ ਕੋਲ ਰੱਖਦੇ ਨੇ। ਨਿਜ ਮਨ ਬਾਤ ਤਾਹੇ ਸੋ ਪਾਖੇ, ਆਪਣੇ ਮਨ ਦੀ ਜਿਹੜੀ ਗੱਲ ਹੁੰਦੀ ਹੈ ਨਾ, ਉਹ ਸਿਰਫ ਤੇ ਸਿਰਫ ਵਿਧੀ ਚੰਦ ਦੇ ਨਾਲ ਹੀ ਸਤਿਗੁਰੂ ਜੀ ਕਰਦੇ ਨੇ।
ਇਸ ਪ੍ਰਕਾਰ ਦਿਨ ਗੁਰੂ ਬਿਤਾਵੇ, ਗੁਰ ਸਿੱਖੀ ਮਗ ਬਹੁ ਬਿਦ ਤਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਆਪਣੇ ਦਿਨਾਂ ਨੂੰ ਬਤੀਤ ਕਰ ਰਹੇ ਨੇ। ਕੀਰਤਪੁਰ ਦੇ ਵਿੱਚ ਰਹਿ ਕੇ ਗੁਰੂ ਦੀ ਸਿੱਖੀ ਦਾ ਬਹੁਤ ਹੀ ਜ਼ਿਆਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸਾਰ ਕਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀਰਤਪੁਰ ਨਗਰ ਦੇ ਵਿੱਚ ਠਹਿਰੇ ਹੋਏ ਨੇ। ਸੰਗਤਾਂ ਆਉਂਦੀਆਂ ਨੇ, ਸੰਗਤਾਂ ਦਾ ਇਕੱਠ ਹੁੰਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬੇਅੰਤ ਹੀ ਜਿਹੜਾ ਪ੍ਰਤਾਪ ਹੈ ਉਹ ਵਧਿਆ ਹੋਇਆ।
ਤੀਰ ਸਤ ਦਵ ਜਾਇ ਨਿਹਾਰ, ਜਲ ਨਿਰਮਲ ਕੀ ਸਿਫਤ ਉਚਾਰੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਹੁਣ ਸਤਿਗੁਰੂ ਜੀ ਕੀਰਤਪੁਰ ਦੇ ਵਿੱਚ ਆਪਣੇ ਦਿਨਾਂ ਨੂੰ ਬਤੀਤ ਕਰਦੇ ਨੇ। ਦਰਿਆ ਦੇ ਕਿਨਾਰੇ ਤੇ ਜਾ ਕੇ ਦਰਿਆ ਦੇ ਸੁੰਦਰ ਪ੍ਰਵਾਹ ਨੂੰ ਸਤਿਗੁਰੂ ਜੀ ਦੇਖਦੇ ਨੇ। ਜਲ ਨਿਰਮਲ ਕੀ ਸਿਫਤ ਉਚਾਰੈ, ਜਿਹੜਾ ਨਿਰਮਲ ਜਲ ਹੈ ਉਸ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤੀ ਸਾਰੀ ਸਿਫਤ ਕਰਦੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਗੇ ਇਸ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ।
ਹੇ ਅਚੂਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰਮ ਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾਮ।
ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣੀ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ, ਗੁਰੂ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ ਮਹਾਮਲੇਸ਼ ਨੂੰ ਸਮਤ ਬਖਸ਼ੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ ਜਾਪ ਕਰਨ ਦਾ ਬਲ ਬਖਸ਼ੋ ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ ਨਾਮ ਦਾ ਰਸ ਬਖਸ਼ੋ ਰੱਖ ਲੋ ਬਖਸ਼ ਲੋ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।